ହବନ ପରତ ହବନ ସବୁତ କରିବୁତ ତୁମରେ
ਸਤਿਗੁਰੂ ਜੀ ਨਾਲ ਜੁੜਦੀ ਹੈ। ਧੰਨ ਗੁਰਦੇਵ
ਕੌਣ ਜਿਨ੍ਹਾਂ ਦੀ ਸੁਰਤੀ ਤਸਵੀਰਾਂ ਤੋਂ ਕੀਮਤੀ ਹੈ ਅਤੇ ਸ਼ਬਦ ਨਾਲ ਜੁੜੀ ਹੈ, ਪਰ ਐਸੇ ਸਿੱਖ ਕਿਸੇ ਕਿਸੇ ਘਰ ਵਿੱਚ ਕੋਈ ਅਕੀਰ ਦਾ ਮਸਾਂ ਮਸਾਂ ਹੋਵੇਗਾ। ਅਜੇ ਤਾਂ ਤਸਵੀਰ ਦੇ ਰਾਹੀਂ ਵੀ ਜੇ ਸਤਿਗੁਰੂ ਦਾ ਦਰਸ਼ਨ ਕਰੀ ਜਾਈਏ ਤਾਂ ਲਾਭਦਾਇਕ ਹੀ ਹੈ, ਨੁਕਸਾਨ ਨਹੀਂ। ਇਹ ਅਵਸਥਾ ਵਿਰਲੇ ਲੋਕਾਂ ਨੂੰ ਪ੍ਰਾਪਤ ਹੋਈ ਹੈ। ਨਮਸਤੰ ਸਰਵੰਮੇ ਗਮੇ ਗਮਤਾ ਵੇਦਾਂ ਕਰਕੇ, ਸ਼ਾਸਤਰਾਂ ਕਰਕੇ ਪਵਮ ਰੂਪ ਪ੍ਰਭੂ ਦੇ ਸਹਿਜ ਰੂਪ ਨੂੰ ਸਾਡੀ ਨਮਸਕਾਰ ਹੈ, ਜੋ ਮਨ ਦੇ ਸੰਕਲਪਾਂ ਦਾ ਵਿਸ਼ਾ ਨਹੀਂ, ਜੋ ਸੰਕਲਪ ਵਿਕਲਪ ਤੋਂ ਪਰੇ ਸੰਕਲਪਾਂ ਵਿੱਚ ਨਹੀਂ ਆਉਂਦਾ, ਗਮਤਾ ਤੋਂ ਪਰੇ ਹੈ, ਅਗਮੇ ਜਿਸ ਦੀ ਗਮਤਾ ਨਹੀਂ ਪੈਂਦੀ, ਅੰਤ ਨਹੀਂ ਆਉਂਦਾ, ਸਾਡੀ ਉਸ ਤੱਕ ਪਹੁੰਚ ਨਹੀਂ ਹੈ, ਮਨ ਉੱਥੇ ਨਹੀਂ ਜਾਂਦਾ, ਬੁੱਧ ਉੱਥੇ ਨਹੀਂ ਜਾਂਦੀ। ਮਨ ਬੁੱਧ ਚਿੱਤ ਸਮ ਇਹ ਪੂਰੇ ਉਰੇ ਰਹਿ ਜਾਂਦੇ ਹਨ, ਪ੍ਰਭੂ ਇਹਨਾਂ ਤੋਂ ਪਰੇ ਹੈ। ਮਨ ਕਰਕੇ ਸੋਚਦਿਆਂ ਸੋਚਦਿਆਂ ਸੋਚਿਆ ਨਹੀਂ ਜਾਂਦਾ, ਬੁੱਧੀ ਕਰਕੇ ਵਿਚਾਰਦਿਆਂ ਵਿਚਾਰਦਿਆਂ ਉਹ ਵਿਚਾਰਿਆ ਨਹੀਂ ਜਾਂਦਾ। ਬੁੱਧ ਏਦਾਂ ਹੈ ਜਿਵੇਂ ਲੂਣ ਦੀ ਢਿੱਲੀ ਹੋਵੇ, ਲੂਣ ਦੀ ਢਿੱਲੀ ਇੱਕ ਧਾਗੇ ਨਾਲ ਜਾਂ ਰੱਸੀ ਨਾਲ ਬੰਨ ਕੇ ਗਹਿਰੇ ਜਲ ਵਿੱਚ ਵਗਾਈ ਜਾਵੇ, ਉਹ ਲੂਣ ਦੀ ਢਿੱਲੀ ਜਾਂਦਿਆਂ ਜਾਂਦਿਆਂ ਰਾਹ ਵਿੱਚ ਹੀ ਭੁੱਲ ਜਾਂਦੀ ਹੈ, ਪਾਣੀ ਦੇ ਹੇਠਲੇ ਤਲੇ ਤੇ ਨਹੀਂ ਪਹੁੰਚਦੀ। ਜੇ ਹੇਠਾਂ ਪਹੁੰਚਦੀ ਤਾਂ ਹੀ ਪਤਾ ਲੱਗਦਾ ਨਾ ਵੀ ਖੂਹ ਵਿੱਚ ਪਾਣੀ ਕਿੰਨਾ ਹੈ, ਸਮੁੰਦਰ ਦਾ ਇੱਥੋਂ ਕਿੰਨਾ ਡੂੰਘਾ ਪਾਣੀ ਹੈ। ਉਹ ਲੂਣ ਦੀ ਗਲੀ ਜਾਂਦਿਆਂ ਜਾਂਦਿਆਂ ਰਾਹ ਵਿੱਚ ਹੀ ਭੁੱਲ ਗਈ। ਇਸੇ ਤਰ੍ਹਾਂ ਮਨੁੱਖ ਜੋ ਬੁੱਧੀ ਦੇ ਬਲ ਕਰਕੇ ਉਸਨੂੰ ਪਾਉਣਾ ਚਾਹੁੰਦੇ ਹਨ, ਬੁੱਧ ਰਾਹ ਵਿੱਚ ਹੀ ਖਤਮ ਹੋ ਜਾਂਦੀ ਹੈ। ਇਸ ਵਾਸਤੇ ਉਹ ਬੁੱਧੀ ਤੋਂ ਪਰੇ ਹੈ, ਉਹ ਮਨ ਤੋਂ ਪਰੇ ਹੈ, ਚਿੱਤ ਉਸਨੂੰ ਤੱਕ ਪਹੁੰਚ ਨਹੀਂ ਸਕਦਾ। ਵਾਹਿਗੁਰੂ ਦੇ ਭਗਤ ਜਿਸ ਵੇਲੇ ਪ੍ਰਭੂ ਦੀ ਭਗਤੀ ਵਿੱਚ ਵੀ ਗੁਰਜ ਹੁੰਦੇ ਹਨ ਤਾਂ ਉਹ ਇਹਨਾਂ ਅਵਸਥਾਵਾਂ ਦੇ ਵਿੱਚੋਂ ਦੀ ਲੰਘਦੇ ਹੋਏ ਪ੍ਰਭੂ ਵਿੱਚ ਨਿਰਲੀਨ ਹੀ ਹੋ ਜਾਂਦੇ ਹਨ, ਅੰਤ ਨਹੀਂ ਪਾਉਂਦਾ। ਇਸ ਵਾਸਤੇ ਭਾਈ ਗੁਰਦਾਸ ਜੀ ਨੇ ਵੀ ਇਹ ਸਾਰੀ ਵਿਚਾਰ ਨੂੰ ਆਪਣੀ ਬਾਣੀ ਵਿੱਚ ਪ੍ਰਗਟ ਕੀਤਾ ਹੈ ਕਿ ਦਰਸ਼ਨ ਦੇਖਦੇ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਰਹਿ। ਗੁਰੂ ਦਾ ਦਰਸ਼ਨ ਕਰਦਿਆਂ ਸੁਧ ਨੂੰ ਸੁਧ ਨਹੀਂ ਰਹਿ ਗਈ, ਬੁੱਧ ਨੂੰ ਬੁੱਧੀ ਨਹੀਂ ਰਹਿ ਗਈ, ਮਤ ਨੂੰ ਮਤ ਨਹੀਂ ਰਹਿ ਗਈ। ਪ੍ਰਭੂ ਜਿਹੜਾ ਹੈ ਪਰੇ ਹੈ, ਪਰੇ ਹੈ, ਉੱਥੋਂ ਤੱਕ ਚੇਤਨਾ ਨਹੀਂ ਜਾਂਦੀ, ਰਾਹ ਵਿੱਚ ਖਤਮ ਹੋ ਜਾਂਦੀ ਹੈ, ਜੀਵਾਂ ਦੇ ਮਨ ਦੀ ਪਹੁੰਚ ਨਹੀਂ ਹੈ। ਫਿਰ ਉਹ ਕਿਵੇਂ ਪ੍ਰਾਪਤ ਹੋਵੇ? ਉਸ ਦਾ ਭਜਨ ਸਿਮਰਨ ਕਰੀ ਜਾਓ, ਨਾਮ ਜਪੀ ਜਾਓ, ਜਿੰਨਾ ਕੁ ਵਿਚਾਰਿਆ ਜਾਂਦਾ ਉਨਾ ਕੁ ਵਿਚਾਰੋ। ਇਹ ਨਹੀਂ ਕਿ ਬੁੱਧੀ ਦੇ ਅਧੀਨਤਾ ਹੁੰਦਾ ਨਹੀਂ, ਜਿੰਨੀ ਕੁ ਬੁੱਧ ਹੈ ਉਨਾ ਵੀ ਉਹਨੂੰ ਯਾਦ ਨਾ ਕਰੀਏ। ਨਮਸਤੰ ਅਗਮੇ ਗਮੇ ਗਮਤਾ ਪਹੁੰਚ, ਪਹੁੰਚ ਤੋਂ ਪਰੇ ਹੈ, ਜਿੰਨੀ ਸਾਡੀ ਪਹੁੰਚ ਹੈ ਉਨਾ ਹੀ ਪਰੇ ਹੈ। ਜਿੰਨਾ ਤੁਸੀਂ ਉਹਨੂੰ ਵੱਡਾ ਸਮਝਿਆ ਉਹਦੇ ਨਾਲੋਂ ਵੀ ਵੱਡਾ ਹੈ, ਤੁਹਾਨੂੰ ਵੱਡਾ ਆ ਕੇ ਸਭ ਕੋਈ ਸੁਣ ਕੇ ਸਾਰੇ ਉਸਨੂੰ ਵੱਡਾ ਕਹਿੰਦੇ ਹਨ, ਪਰ ਕੇਵਲ ਵੱਡਾ ਡੀਠਾ ਹੋਈ। ਉਹ ਕਿੰਨਾ ਕੁ ਵੱਡਾ ਹੈ ਇਹ ਤੇ ਅੱਖਾਂ ਨਾਲ ਵੇਖਿਆ ਪਤਾ ਲੱਗ ਸਕਦਾ ਹੈ ਨਾ, ਜਦੋਂ ਵੇਖਣ ਤੋਂ ਵੀ ਪਰੇ ਹੈ। ਨਮਸਤੰ ਅਗਮੇ ਨਮਸਤ ਰਮੇ, ਇੱਕ ਥਾਂ ਦੇ ਉੱਤੇ ਪਾਠ ਏਦਾਂ ਨੇ ਲਿਖਿਆ ਨਮਸਤੰ ਸਤ ਰਮੇ, ਪਰ ਸ਼ੁੱਧ ਪਾਠ ਟਕਸਾਲੀ ਹੈ ਨਮਸਤਕ ਰਮੇ। ਨਮਸ ਸ਼ਬਦ ਜਿਹੜਾ ਹੈ ਸੰਸਕ੍ਰਿਤ ਦਾ ਹੈ ਤੇ ਤਤ ਫਾਰਸੀ ਦਾ ਹੈ, ਦੋਵਾਂ ਦਾ ਮੇਲ ਹੈ। ਜਾਪ ਸਾਹਿਬ ਵਿੱਚ ਅਨੇਕਾਂ ਸ਼ਬਦ عربی دے، فارسی دے، سنسکرت دے، پنجابی دے، ہندی دے، رلوے ملوے آئے ہیں. ایک طرح کا مشرت جہا دسن بانی نو وچار نال وچاریے تے ساری بھارتی سنسکرتی دا ایک کوش بن جاتا ہے. جے کوش بنانا ہوئے تے ساری سمگری دسویں پاتشاہ جی دی بانی وچوں ہی پراپت ہو سکتی ہے. نمستس رمے، نمس دا ارتھ ہے نمسکار، تس دا ارتھ ہے نمسکار ہے میری کنوں، رمے رمے ارتھ ہے سندر دا. جڑا سندر پربھو ہے اودے تائیں میری نمسکار ہے. رمے دا ارتھ ہے ویاپک، جیمی جمع کے مکے سمست ایک جوت ہے، نہ کاٹ ہے نہ باٹ ہے نہ باٹ کاٹ ہوت ہے. جڑا پربھو ہے وہی جوتی سارے جلدی ہے، نہ ودی ہے نہ کٹتی ہے. اس اکال پورک واحگرو تائیں ساری نمسکار ہے. نمستس رمے، رمے کہ آنند سروپ نو، جو آنند سروپ واحگرو ہے اس تائیں نمسکار ہے، جو آنند دے دین والا ہے. نمستس رمے، رمے کہیے رمے ہوئے ویاپک، وہ جڑا ساریا تھاواں تے رمیا ہویا ہے، گپت روپ ہو کر کے وس رہا ہے آکاش کی طرح، انہوں ساری نمسکار ہے. اس واحگرو دے اس سونے سروپ نو ساری نمسکار ہے، جو اچار اچارن وچ نہیں آندا، ورنن کرن وچ نہیں آندا. جس نو جنہ بھی اچارن کریے اُنا ہی سہاونا لگتا ہے. اچارن یوگ واحگرو نو ساری نمسکار ہے. نمستس رمے، رمے مرنے پریرک، جو سارے دے منا نو پریرن والا ہے، پریر کے چنگے بندے لا دیندا ہے، پریرک روپ ہو کر کے جیو سارے کرت کر رہے ہیں. یا انج کہو کہ سارے جیواں کولوں آپ ہی کروا رہا ہے، آپ پریرک ہو کے کریڑا کر رہا ہے تے جگت تو کروا رہا ہے. ایسے پربھو دے شدھ سروپ نو نمسکار ہے. رمے، رمے مہنے رمن، رمن روپ نو نمسکار ہے. رمے مہنے رمنیک، اندر جگہ بڑی رمنیک ہے، بڑے پھل لگے نے، باغ بگیچے سروور، ہنساں دے جوڑے، سالک دے جوڑے، تے ہور انیک پرکار دے پنچھی جل اتنے تر رہے ہیں، مان سروور دے کنڈے پرمن کر رہے ہیں. بڑی سویا سویا ویلا ہیں، بڑے سندر باغ ہیں، پھلوں نال برکش لدے ہوئے ہیں، پھلوں وچوں سگندھی آ رہی ہے، بڑی رمنیک جگہ ہے. واحگرو دے گھر نو جاؤ تے راہ وچ بڑیاں رمنیک تھاواں آندیاں نے. جڑے لوگ ہیمکنڈ دی یاترا کر کے آتے نے وہ دستے ہیں کہ رستے وچ بڑیاں رمنیک تھاواں آندیاں، بڑیاں سہاونیاں جگہ دے وچوں دی گزر کے آنندپور دی نگری نو لوگ جاندے ہیں. اور انیکاں پربھو دے ایسے گھر ہیں جتھے جاؤ تا بڑی رونق ہے، بڑا آنند ہے، مٹھے سبے ساگ نہیں تجھ جہے آئے. میرے مالک بڑیاں تھاواں ویکھیاں پر تیرے گھر ورگا اور کوئی گھر نہیں ہے. گرو گوبند سنگھ مہاراج جی نے جتھے اپنا اوتار پرگٹ کیتا ہے وہ جگہ بڑی سندر ہے، پٹنے کی دھرتی جتھے ستگرو سچے پاتشاہ جی دے پوجنی پتا دھن گرو تیگ بہادر ہند کی چادر ہے، جتھے ستگرو جی کا تہی پرکاش ہمارا پے، وہ پٹنہ شہر وکھے پگ لائے، وہ پٹنے کی دھرتی بھاگا والی ہوئے. پھر جس جس دھرتی سے کلگیتر پادشاہ کے قدم پائے پٹنے کو لے کے مدر دیس ہم کو لے آئے پنجاب کی دھرتی وچ انندپور کی دھرتی آنند کے دن والی ہے. آنندپور نام رکھ کے نگری وسائی ستگرو جی نے پتا گرو تیگ بہادر جی نے زمین مل خریدی. گرو ہرگوبند صاحب مہاراج جی نے جتھے جا کے چرن دھارے جتھے بابا شری چند جی ہیٹاں بیٹھے تپ کر رہے سن چھویں پاتشاہ جی ایک دن درشن واسطے گئے کہ بزرگ ہن گرو نانک دیو جی کے صاحب جانے تاں پوچھا پرکھا کنے کاکے نہیں کنے بچے ہیں تاں چھویں پاتشاہ نے کہا مہاراج پانچ لال ہیں کہندے سانوں کیڑا دینا تاں ستگرو چھویں پاتشاہ جی کہن لگے مہاراج سارے تہاڈے نے جڑا مرضی لے لو تے بابا گردتا جی چھویں پاتشاہ جی نے بابا شری چند نوں دے دتے کہ تسی انہاں دی ٹہل سیوا کریا کرو. بابا گردتا جی نے کافی سماں سیوا کیتی اتھے ہی پاون استھان بنیا ہے بابا گردتا جی دا. بابا گردتا جو ور منگیا سوئی دتا. بابے گردتے دے در تو کوئی خالی نہیں آیا. بابا گردتا جی بڑی کرنی والے ہوئے ہن بڑی کمائی والے لوگ ہوئے ہن. بابا گردتا دین دنی دا ٹکا کہندے ساری دنیا دا ٹکا ہن. جس ویلے بابا گردتا جی دے گرہ وچ سپتر نے جنم لیا تن شری گرو ہرگوبند صاحب مہاراج چھویں پاتشاہ میری پیری دے مالک جو ستگرو جی ہن جنہاں دی مہما بڑی مہان ہے کہنا ستگرو دے گرہ وچ بابا گردتا جی دا جنم ہویا. اگے پھر بابا گردتا جی دی انس بنس چلدی ہے. ماتا نیال کور تے پتا بابا گردتا جی انہاں دے گرہ وچ تن شری گرو ہر رائے صاحب مہاراج جی دا پاون اوتار ہویا. سو بابا گردتا جی دے گرہ وچ گرو دے جنم لیا. اس واسطے انہاں دا ستکار ہے. پھر گرو ہر رائے صاحب مہاراج جی جو ہوئے ہن تن شری گرو ہر رائے صاحب مہاراج جی دے گرہ وچ جتھے رام رائے دا جنم ہویا رام کور تو کسی پرکار تن شری گرو ہر کرشن صاحب جی دا اوتار ہویا کرشن کور تو گرو ہر رائے صاحب مہاراج جی دی پتنی جس دا نام کرشن کور ہے کرشن کور دے ادھر تو جڑے پتر دا جنم ہویا اوہدا نام ہے ہر کرشن صاحب پاو اٹھویں پاتشاہ شری ہر کرشن تے آئی ہے. جس ڈٹھے سب دکھ جائے جنہاں ستگراں دا بال سروپ درشن کرن نال ہی دکھ دور ہو جاندے ہن روگ ناس ہو جاندے ہن. سوجوان گرسکھاں نے دساں گروواں دیاں تصویراں اپنے گھراں وچ رکھیاں نے. یہ وہ سکھ سکھ کالا جنہوں دساں گروواں دے ماتا پتا دے نام ہی نہیں آتے انہاں دے اگے پتر پوترے نہیں آتے. ابھی اپنیا رشتے داریاں تے ساریاں جانتے ہاں بھی ساریاں کنیاں نے سارے کنے نے انہاں دے منڈے کڑیاں کنے نے. سانو تھوڑا جہا دھیان گرو دی بنساونی تے بھی مارنا چاہیے. بابا گردتا جی دے پتر تن شری گرو ہر رائے صاحب تے تن شری گرو ہر رائے صاحب جی دے پتر تن شری گرو ہر کرشن صاحب. اس واسطے بابا گردتا جی وڈیائی ہے تے بابا گردتا جی چھویں پاتشاہ جی دے سپتر ہن. دیکھو پھر اٹھویں پاتشاہ دے بعد بندی پھر چھویں پاتشاہ جی دے سپتر گرو تیگ بہادر پاتشاہ جی نوں ملی. جس ویلے گرو تیگ بہادر پاتشاہ جی دے گرہ وچ دسم پاتشاہ دھن گرو گوبند سنگھ مہاراج جی دا پاون اوتار ہویا پنجاب دی دھرتی تے ستگرو جی آئے آنندپور نوں بھاگ لائے. پونڈے دی دھرتی وچ ستگرو جی نے چرن آ کے ٹکائے تے پونڈا صاحب نام رکھیا. ਜਿੱਥੇ ਗੁਰੂ ਜੀ ਦੇ ਚਰਨਾਂ ਅੰਦਰ 52 ਕੁਝ ਕੋਟੀ ਦੇ ਕਵੀ ਰਹਿੰਦੇ ਸਨ, ਅਨਾਮੀ ਕਵੀ, ਜਿਨ੍ਹਾਂ ਨੂੰ ਰਾਜ ਦਰਬਾਰ ਵਾਲੇ ਆਵਾਜ਼ਾਂ ਮਾਰਦੇ ਸਨ, ਪਰ ਰੰਗ ਵਿੱਚ ਰੰਗੇ ਹੋਏ ਗੁਰੂ ਦਾ ਦਰ ਛੱਡ ਕੇ ਹੋਰ ਕਿਸੇ ਦਰ ਜਾਣਾ ਪਸੰਦ ਹੀ ਨਹੀਂ ਸਨ ਕਰਦੇ। ਜਿੱਥੇ ਬਿਰਤ ਕਾਵਿ ਰਚਨਾ ਕੀਤੀ ਗਈ, ਜਗਵਿੰਦਰ ਪਾਤਸ਼ਾਹ ਨੇ ਇੱਕ ਵਿਦਿਆ ਸਾਗਰ ਨਾਮ ਦਾ ਗ੍ਰੰਥ ਬਣਾਇਆ ਜਿਸ ਦਾ ਵਜਨ 9 ਮਣ ਦਾ ਵਰਣਨ ਹੋਇਆ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਦਾ ਤਿਆਗ ਕੀਤਾ, ਉਸ ਵੇਲੇ ਸਰਸਾ ਨਦੀ ਦੀ ਭੇਟਾ ਬਹੁਤ ਸਾਰਾ ਸਾਰਿਤ ਹੋ ਗਿਆ। ਜੋ ਗੁਰੂ ਜੀ ਨੇ ਬਾਣੀ ਲਿਖੀ ਸੀ, ਵੱਡੇ ਵੱਡੇ ਗ੍ਰੰਥ ਅਤੇ ਅਨੇਕਾਂ ਗ੍ਰੰਥਾਂ ਦਾ ਉਲੱਥਾ ਤਰਜਮਾ ਕਰਵਾਇਆ ਸੀ, ਉਹ ਸਾਰਾ ਸਰਸਾ ਦੀ ਭੇਟਾ ਹੋ ਗਿਆ। ਇੱਥੇ ਦਸਮ ਗ੍ਰੰਥ ਨਾਮ ਦੀ ਬਾਣੀ ਜੋ ਅੱਜ ਸਾਨੂੰ ਪ੍ਰਾਪਤ ਹੈ, ਇਹ ਬਾਅਦ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਵੱਖ ਵੱਖ ਥਾਵਾਂ ਤੋਂ ਇਕੱਤਰ ਕਰਕੇ ਜਿਲਦ ਬਣਾ ਦਿੱਤੀ ਕਿ ਇਹ ਵੀ ਬਾਣੀ ਕਿਤੇ ਹੋ ਨਾ ਜਾਵੇ। ਇਸ ਰੂਪ ਦੇ ਅੰਦਰ ਦਸਮ ਗ੍ਰੰਥ ਦੀ ਬਾਣੀ ਮਿਲਦੀ ਹੈ, ਸਰਵਲੋਕ ਦੀ ਬਾਣੀ ਹੈ, ਹੋਰ ਅਨੇਕਾਂ ਗ੍ਰੰਥਾਂ ਦੀ ਸਰੋਤ ਕੰਨਾਂ ਵਿੱਚ ਪਈ ਹੈ ਕਿ ਗੰਗੀਧਰ ਪਾਤਸ਼ਾਹ ਜੀ ਦੀ ਰਚਨਾ ਹੈ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਬ ਦੀ ਧਰਤੀ ਦੇ ਅਨੇਕਾਂ ਕੌਂਤਰ ਕੀਤੇ, ਅਨੰਦਪੁਰ ਨੂੰ ਭਾਗ ਲਾਏ, ਸਮਾਂ ਆਇਆ ਅਨੰਦਪੁਰ ਦਾ ਤਿਆਗ ਵੀ ਕਰ ਦਿੱਤਾ। ਮਨ ਵਿੱਚ ਮੋਹ ਵੀ ਨਹੀਂ ਹੈ, ਮੋਹ ਦੀ ਪਰਸਤੀ ਉਦੋਂ ਹੀ ਹੋ ਗਈ ਸੀ ਜਿਸ ਵੇਲੇ ਸਤਿਗੁਰੂ ਜੀ ਦੀਆਂ ਨੈਣਾਂ ਦੇ ਤਾਰੇ ਚਾਰੇ ਲਾਲ ਧਰਮ ਤੋਂ ਕੁਰਬਾਨ ਹੋ ਗਏ। ਸਤਿਗੁਰੂ ਜੀ ਨੇ ਨਿਸ਼ਾਵਰ ਕਰਕੇ ਨਿਰੰਕਾਰ ਦਾ ਸ਼ੁਕਰਾਨਾ ਕੀਤਾ। ਮੰਜ਼ਲਾਂ ਮਾਰਦੇ ਅਨੇਕਾਂ ਮੁਸੀਬਤਾਂ ਵਿੱਚੋਂ ਦੀ ਗੁਜ਼ਰਦੇ ਹੋਏ ਸਤਿਗੁਰੂ ਜੀ ਦਮਦਮੇ ਸਾਹਿਬ ਪੁੱਜੇ। ਇੱਥੇ ਉਹੀ ਠਾਠ ਪਾਠ ਤੇ ਮੌਜ ਮੇਲੇ ਹੋ ਗਏ ਜਿਹੋ ਜਿਹੇ ਅਨੰਦਪੁਰ ਸਾਹਿਬ ਵਿੱਚ ਸਨ। 9 ਮਹੀਨੇ 9 ਦਿਨ ਇੱਥੇ ਰਹਿ ਕੇ ਗੁਰਬਾਣੀ ਦੀ ਦੁਬਾਰਾ ਸੰਪਾਦਨਾ ਕਰਵਾ ਕੇ 9ਵੇਂ ਪਾਤਸ਼ਾਹ ਜੀ ਦੀ ਬਾਣੀ ਚਾੜ ਕੇ ਮੁਕੰਮਲ ਬੀੜ ਬੰਨ ਕੇ ਦੱਖਣ ਦਿਸ਼ਾ ਨੂੰ ਚੱਲੇ। ਦੱਖਣ ਦੀ ਧਰਤੀ ਵਿੱਚ ਰਸਤੇ ਵਿੱਚ ਅਨੇਕਾਂ ਸਿੱਧ ਪੀਰ ਅਤੇ ਫਕੀਰ ਲੋਕ, ਸ਼ਰਧਾਲੂ ਲੋਕ ਸਤਿਗੁਰੂ ਨੂੰ ਯਾਦ ਕਰ ਰਹੇ ਸਨ। ਉੱਥੇ ਜਾ ਕੇ ਸਤਿਗੁਰੂ ਜੀ ਨੇ ਧਰਤੀ ਨੂੰ ਭਾਗ ਲਾਏ। ਉਹ ਵੀ ਜਗ੍ਹਾ ਬੜੀ ਰਮਣੀਕ ਬਣ ਗਈ, ਬੜੀ ਸੁੰਦਰ ਬਣ ਗਈ। ਕਵੀ ਸੰਤੋਖ ਸਿੰਘ ਜੀ ਨੇ ਕਿੰਨਾ ਸੋਹਣਾ ਲਿਖਿਆ ਹੈ, ਅਬਚਲ ਨਗਰ ਉਜਾਗਰ ਸਗਲ ਜਗ। ਜੋ ਅਬਚਲ ਨਗਰੀ ਹੈ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਜਾਵਰ ਜੂਰ ਜਹਾਂ ਜੋਤ ਹੈ ਜਬਰ ਜਾਨ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਾਰੀ ਕਲਾ ਵਰਤਦੀ ਹੈ। ਜਾਵਰ ਜੂਰ ਭਾਵ ਹਾਜ਼ਰ ਨਾਜ਼ਰ ਸਤਿਗੁਰੂ ਜੀ ਹਨ, ਅੱਖਾਂ ਵਾਲਿਆਂ ਨੂੰ ਦਰਸ਼ਨ ਹੁੰਦੇ ਹਨ, ਸ਼ਰਧਾ ਦੇ ਨੇਤਰਾਂ ਤੋਂ ਹਿੰਦਿਆਂ ਨੂੰ ਨਹੀਂ ਹੁੰਦੇ। ਜਾਵਰ ਜੂਰ ਜਹਾਂ ਜੋਤ ਹੈ ਜਬਰ ਜਾਨ, ਠੰਡੇ ਨੇ ਚੰਡ ਪਰ ਖੜਗ ਕੁਵੰਡ ਧਰੇ, ਜਿਨ੍ਹਾਂ ਗੁਰਮੁਖਾਂ ਬੀਬੀਆਂ ਨੇ ਦਰਸ਼ਨ ਕੀਤਾ ਹੈ। ਸਤਿਗੁਰੂ ਜੀ ਦੇ ਉਸ ਪਾਵਨ ਪਵਿੱਤਰ ਸੰਘਾਸਣ ਉੱਤੇ ਬੜੇ ਬੜੇ ਕੀਮਤੀ ਸੁੰਦਰ ਅਸਤਰ ਸ਼ਸਤਰ ਪਏ ਹੋਏ ਹਨ, ਜਿਹੜੇ ਮੁੱਲ ਨਹੀਂ ਪ੍ਰਾਪਤ ਹੁੰਦੇ। ਇੱਕ ਇੱਕ ਖੰਡੇ ਦਾ, ਇੱਕ ਇੱਕ ਤਲਵਾਰ ਦਾ ਜੇ ਲੱਖਾਂ ਰੁਪਈਏ ਵੀ ਮੁੱਲ ਦਈਏ ਤੇ ਕਿੱਥੋਂ ਮਿਲ ਸਕਦੇ ਹਨ। ਖੰਡੇ ਹੈ ਪ੍ਰਚੰਡ ਫਲ ਫੜਗ ਕੁਵੰਡ ਧਰੇ, ਬੜੇ ਸੋਹਣੇ ਧਨਸ਼ਬਾਨ ਤਲਵਾਰਾਂ, ਖੰਜਰ ਤੁਫੰਗ ਪੁੰਜ ਕਰਦ ਕਿਰਪਾਨ ਗਾਨ, ਖੰਜਰਾਂ ਹਨ ਇੱਕ ਨਹੀਂ ਅਨੇਕਾਂ ਹੀ। ਤੁਫੰਗ ਨਾ ਬੰਦੂਕਾਂ ਦਾ ਹੈ, ਬੰਦੂਕਾਂ ਵੀ ਬੜੀਆਂ ਨੇ, ਜਿਹੜੇ ਆਲੇ ਬਣਾਏ ਨਾ ਛੋਟੇ ਛੋਟੇ ਆਲੇ ਨੇ ਕੰਧਾਂ ਨੇ, ਆਲਾ ਖੋਲ ਕੇ ਉਹਦੇ ਵਿੱਚੋਂ ਦੀ 10-10 ਫੁੱਟ ਲੰਬੀਆਂ ਬੰਦੂਕਾਂ ਨੇ ਰੱਖੀਆਂ ਹੋਈਆਂ। ਖੰਜਰ ਤੁਫੰਗ ਪੁੰਜ ਕਰਦ ਕਿਰਪਾਨ ਗਾਨ, ਕਿਰਪਾਨਾਂ ਨੇ ਅਨੇਕਾਂ ਤਰ੍ਹਾਂ ਦੀਆਂ ਸਹਿਬਰੋਹੀ ਸਹਿਤੀ, ਅਸਕਿਰਪਾਨ ਕੰਡੋ ਖੜਗ ਤੁਪ ਤਬਰੇ ਅਰਤੀਰ, ਸਹਿਬਰੋਹੀ ਸਹਿਤੀ ਯਹੀ ਹਮਾਰੇ ਪੀਰ, ਤੀਰ ਤੁਹੀ ਸਹਿਤੀ ਤੁਹੀ ਤੁਹੀ ਤਬਰ ਤਲਵਾਰ, ਨਾਮ ਤੇ ਰਾਗ ਵਜੋ ਜਬੇ ਭਰੇ ਭਰੇ ਸਿੰਧ ਪਰ ਪਾਰ। ਇਤਿਹਾਸ ਦਸਮ ਪਾਤਸ਼ਾਹ ਜੀ ਨੇ ਆਪ ਹੀ ਸ਼ਸਤਰ ਨਾਮ ਮਾਲਾ ਅੰਦਰ ਉਹਨਾਂ ਸਾਰੇ ਸ਼ਸਤਰਾਂ ਦੇ ਨਾਮ ਵੀ ਲਿਖੇ ਹਨ। ਖੰਜਰ ਤੁਫੰਗ ਪੁੰਜ ਕਰਦ ਕਿਰਪਾਨ ਬਾਣ ਬਾਣ ਵਹਿਣੇ ਤੀਰ ਤੀਰ ਇੱਕ ਤਰ੍ਹਾਂ ਦੇ ਵੀ ਅਨੇਕਾਂ ਤਰ੍ਹਾਂ ਦੇ ਤੀਰ ਹਨ। ਕੋਈ ਚੰਦਰਮੁਖੀ, ਕੋਈ ਅਣਿਆਲੇ ਤੀਰ, ਭਾਵ ਕੋਈ ਤਿੱਖੀ ਰੂਪ ਵਾਲੇ, ਕੋਈ ਵਿੰਨੇ ਟੇਢੇ ਜੇ, ਕਈ ਐਦਾਂ ਕੁੰਡੀਆਂ ਵਾਲੇ ਤੀਰ ਜੇ ਵੱਜ ਜਾਣ ਦੇ ਬਾਹਰ ਨਹੀਂ ਨਿਕਲਦੇ ਖਿੱਚਿਆਂ। ਸ਼ਕਤੀ ਸੁਰੂਜੀ ਸਹਿਬ ਸੰਗ ਜਮਦਾਰ ਚੱਪਰ, ਸ਼ਕਤੀਆਂ ਅਨੇਕਾਂ ਹੀ ਸੁਰੂਜੀਆਂ ਸੈਫਾਂ ਸੰਗਾਂ ਜਮਦਾਰ ਸ਼ਸਤਰਾਂ ਦੇ ਨਾਮ ਹਨ। ਚੱਪਰ ਜਿਹੜੇ ਨਿਹੰਗ ਸਿੰਘ ਦਮਾਲਿਆਂ ਤੇ ਸਜਾਉਂਦੇ, ਬਾਬਾ ਦੀਪ ਸਿੰਘ ਜੀ ਦਾ ਦਮਾਲਾ ਸਵਾ ਮਣ ਕੱਚੇ ਦਾ ਹੁੰਦਾ ਸੀ, ਭਾਵ ਇੰਨੇ ਅਸਤਰ ਸ਼ਸਤਰ ਬਾਬਾ ਦੀਪ ਸਿੰਘ ਜੀ ਜੋਧੇ ਵੀ ਬੜੇ ਤਕੜੇ ਸਨ। ਅੱਜ ਕੱਲ੍ਹ ਦੇ ਸਾਨੂੰ ਕਿਰਪਾਨ ਵੀ ਭਾਰੀ ਲੱਗਦੀ, ਵਾਜੇ ਤੇ ਰੱਖ ਲੈਂਦੀ ਹੈ ਤੇ ਚੱਲ ਲੱਤਾਂ ਤੇ ਰੱਖੀ ਤੇ ਲੱਤਾਂ ਥੱਕ ਜਾਣਗੀਆਂ। ਪਰ ਪੁਰਾਣੇ ਜ਼ਮਾਨੇ ਵਿੱਚ ਕਈ ਕਈ ਤਲਵਾਰਾਂ, ਕਈ ਕਈ ਚੱਕਰ, ਕਈ ਕਈ ਨੇਜੇ ਭਾਲੇ ਤੇ ਅਸਤਰ ਸ਼ਸਤਰ ਗੁਰੂ ਕੇ ਸਿੰਘ ਨਿਹੰਗ ਸਿੰਘ ਰੱਖਦੇ ਸਨ। ਸ਼ਕਤੀ ਸੁਰੂਹੀ ਸਹਿਬ ਜਮਦਾਰ ਚੱਪਰ, ਢਾਲੇ ਕਨ ਭਾਲੇ ਭਕਾਲੇ ਛਿਪਰ ਜੰਗ ਠਾਨ। ਜਦੋਂ ਜੰਗ ਦੇ ਵਿੱਚ ਸੂਰਮਿਆਂ ਨੇ ਜਾਣਾ ਹੁੰਦਾ ਸੀ ਉਦੋਂ ਸ਼ਸਤਰਾਂ ਨੂੰ ਮੱਥਾ ਟੇਕ ਕੇ ਜਿਹਦੇ ਸ਼ਸਤਰ ਨਾਮ ਨਮਸਕਾਰ ਦਾਮ, ਹਰ ਗੁਰ ਸਿੱਖ ਦੇ ਘਰ ਵਿੱਚ ਘੱਟ ਤੋਂ ਘੱਟ ਸ੍ਰੀ ਸਾਹਿਬ ਤੇ ਵੱਡੀ ਭੂਮੀ ਚਾਹੀਦੀ। ਹੋਰ ਵੀ ਅਨੇਕ ਪ੍ਰਕਾਰ ਦੇ ਅਸਤਰ ਹਨ, ਸ਼ਸਤਰ ਹਨ, ਜੇ ਕੋਈ ਵੱਡੀ ਰੱਖਣ ਯੋਗਾ ਨਹੀਂ ਤੇ ਛੋਟੀ ਤੇ ਵਾਧੂ ਰੱਖਣੀ ਚਾਹੀਦੀ ਹੈ। ਕਿਸੇ ਵੇਲੇ ਕੁਰਬਾਨ ਮੁਆਜ ਹੀ ਜਾਂਦੀ ਹੈ, ਘਰ ਤੇ ਆ ਕੇ ਗਾਤਰਾ ਗਾਤਰੇ ਚ ਪਾ ਲਵੇ। ਇਸੇ ਤਰ੍ਹਾਂ ਕੰਘੇ ਨੇ, ਕੜੇ ਨੇ, ਗੁਟਕੇ ਹਨ, ਹੋਰ ਕਹਿੰਦੇ ਆ ਸਮੱਗਰੀ ਜਿਹੜੇ ਸਿਆਣੇ ਪੁਦਾਰ ਗੁਰਸਿੱਖ ਨੇ ਉਹ ਆਪਣੇ ਕੋਲ ਆਪਣੀ ਲੋੜ ਤੋਂ ਵੱਧ ਰੱਖਦੇ ਨੇ ਵੀ ਕਿਸੇ ਗੁਰਸਿੱਖ ਨੂੰ ਲੋੜ ਪੈਗੀ ਤੇ ਉਹਨੂੰ ਭੰਗਾ ਦੇਵਾਂਗੇ, ਉਹਨੂੰ ਕੁਰਬਾਨ ਦੇਵਾਂਗੇ। ਨਿਤਨੇਮ ਕਰਨ ਲਈ ਘਰਾਂ ਵਿੱਚ ਗੁਰਮੁਖੀ ਆਉਂਦੇ ਹੀ ਨੇ, ਕਈ ਕਈ ਕਸ਼ਹਿਰੇ ਸਵਾ ਕੇ ਰੱਖਦੇ ਨੇ, ਕਈ ਬਸਤਰ ਬਣਾ ਕੇ ਰੱਖਦੇ ਨੇ ਵੀ ਮੌਕੇ ਤੇ ਫਿਰ ਲੋੜ ਪੈ ਜਾਣੀ ਫਿਰ ਕਿੱਥੋਂ ਲਿਆਵਾਂਗੇ। ਜਿਵੇਂ ਅਸੀਂ ਹੋਰ ਘਰ ਦੀਆਂ ਚੀਜ਼ਾਂ ਵਾਧੂ ਰੱਖਦੇ ਹਾਂ ਵੀ ਲੋੜ ਪੈਣ ਤੇ ਭੱਜਣਾ ਨਾ ਪਵੇ ਬਾਜ਼ਾਰ ਨੂੰ, ਏਦਾਂ ਇਹ ਵੀ ਜਿਹੜੇ ਪ੍ਰਕਾਰ ਨੇ ਇਹ ਵੀ ਸਾਡੇ ਕੋਲ ਵਾਧੂ ਚਾਹੀਦੇ ਨੇ। ਪੁਰਾਣੇ ਗੁਰਸਿੱਖਾਂ ਦਾ ਬਾਣੀ ਨਾਲ ਤੇ ਸ਼ਸਤਰਾਂ ਨਾਲ ਬੜਾ ਪਿਆਰ ਹੁੰਦਾ ਸੀ। ਬਾਬਾ ਦੀਪ ਸਿੰਘ ਜੀ ਦਾ ਉਹ ਚੱਕਰ ਜਿਹੜਾ ਸੀਸ ਤੇ ਸਜਾਉਂਦੇ, ਇੱਕ ਬੰਨੇ ਦਸਾਂ ਗੁਰੂਆਂ ਦੇ ਨਾਮ ਲਿਖੇ ਨੇ, ਇੱਕ ਬੰਨੇ ਇੱਕ ਓਮਕਾਰ ਨਾਨਕ ਹੋਸੀ ਵੀ ਸੱਜ ਤੱਕ ਮੂਲ ਮੰਤਰ ਦਾ ਪਾਠ ਲਿਖਿਆ। ਪਟਿਆਲੇ ਦੇ ਕਿਲੇ ਵਿੱਚ ਮੈਂ ਸ੍ਰੀ ਸਾਹਿਬਾਂ ਵੇਖੀਆਂ, ਉਹਨਾਂ ਸ੍ਰੀ ਸਾਹਿਬਾਂ ਉੱਤੇ ਸੋਨੇ ਨਾਲ ਮੂਲ ਮੰਤਰ ਤੇ ਪਾਤਸ਼ਾਹੀਆਂ ਦੇ ਨਾਮ ਲਿਖੇ ਹੋਏ ਨੇ। ਇਸੇ ਤਰ੍ਹਾਂ ਹਜ਼ੂਰ ਸਾਹਿਬ ਮੁੱਠੇ ਦੇ ਉੱਤੇ ਸੋਨੇ ਦੀ ਚਿੱਤਰਕਾਰੀ ਹੋਈ ਤੇ ਸੋਨੇ ਨਾਲ ਨਾਮ ਲਿਖੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ। ਕਿਸੇ ਕਾਰੀਗਰ ਨੇ ਬੜੀ ਰੀਝ ਨਾਲ ਬਣਾ ਕੇ ਗੁਰੂ ਕੇ ਪਿਆਰਿਆਂ ਨੂੰ ਭੇਟਾਂ ਕੀਤੀਆਂ ਹਨ। ਇਸੇ ਪ੍ਰਕਾਰ ਪਟਿਆਲੇ ਜਿਹੜੀ ਕਿਲੇ ਦੀ ਤਲਵਾਰ ਵੇਖੀ ਉਹਦੇ ਉੱਤੇ ਇੱਕ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸਰੂਪ, ਇੱਕ ਬੰਨੇ ਬਾਬਾ ਬਾਲਾ ਜੀ, ਇੱਕ ਬੰਨੇ ਭਾਈ ਮਰਦਾਨਾ ਜੀ, ਇੱਕ ਬੰਨੇ ਜਾਪ ਸਾਹਿਬ ਦਾ ਪਾਠ ਲਿਖਿਆ ਹੋਇਆ ਹੈ, ਜਿਹਦੇ ਵਿੱਚ ਉਹਦੀ ਲੰਘ ਜਾਵੇ ਉਹਦੀ ਵੀ ਗੱਦੀ ਕਰ ਦੇਵੇ, ਉਹਦਾ ਵੀ ਭਲਾ ਕਰ ਦੇਵੇ। ਸ਼ਕਤੀ ਸੁਰੂਹੀ ਸਹਿਬ ਸਾਂਗ ਜਮਦਾਰ ਚੱਕਰ। ਤੇ ਕਈਆਂ ਘਰਾਂ ਵਿੱਚ ਏਦਾਂ ਵੀ ਹੁੰਦਾ ਵੀ ਘਰ ਵਾਲਾ ਲੈ ਆਉਂਦਾ, ਲਿਆ ਕੇ ਰੱਖ ਲੈਂਦਾ ਘਰ ਵਾਲੀ ਸਾਂਭਦੀ, ਉਹ ਗੁਟਕੇ ਪੈਰਾਂ 'ਚ ਰੁਲਦੇ ਰਹਿੰਦੇ ਨੇ। ਉਹ ਅਸਤਰ ਸ਼ਸਤਰ ਕੰਘੇ ਕੜੇ ਕਿਰਪਾਨਾਂ ਪੈਰਾਂ 'ਚ ਹੀ ਆਉਂਦੇ ਨੇ, ਜਿੱਥੇ ਜੂਠੇ ਮਿੱਠੇ ਹੱਥ ਲੱਗਣੇ ਨੇ ਉੱਥੇ ਪੈ ਰਹਿੰਦੇ, ਉਹਨਾਂ ਦਾ ਸਗੋਂ ਉਲਟਾ ਪੁੰਨ ਦੀ ਥਾਂ ਤੇ ਪਾਪ ਚੜ੍ਹਦਾ ਹੈ। ਭਾਵ ਉਹ ਜੇ ਘਰ ਵਿੱਚ ਰੱਖਣੇ ਨੇ ਤੇ ਫਿਰ ਉਹਨਾਂ ਦੀ ਸਾਂਭ ਵੀ ਕਰਨੀ ਪਵੇਗੀ, ਜਿਵੇਂ ਹੋਰ ਚੀਜ਼ਾਂ ਕੀਮਤੀ ਅਸੀਂ ਸਾਂਭ ਕੇ ਤਾਲੇ ਵਿੱਚ ਰੱਖਦੇ ਹਾਂ ਉੱਚੀ ਜਗ੍ਹਾ ਉੱਤੇ। ਇਸੇ ਤਰ੍ਹਾਂ ਗੁਰੂ ਕੀ ਬਾਣੀ ਦੇ ਗੁਰਕੇ ਅਤੇ ਗੁਰੂ ਕੇ ਅਸਤਰ ਸ਼ਸਤਰ ਜਿਹੜੇ ਹਨ, ਉਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ, ਬੁੱਧਾਂ ਨਹੀਂ ਤੇ ਮਹੀਨੇ ਬਾਅਦ ਉਹਨਾਂ ਨੂੰ ਵੇਖ ਲੈਣਾ ਚਾਹੀਦਾ ਵੀ ਕਿਤੇ ਕੁਰਬਾਨ ਪਈ ਪਈ ਨੂੰ ਜੰਗਾਲ ਹੀ ਨਾ ਲੱਗ ਜੇ, ਜਿੱਦਣ ਲੋੜ ਪਵੇ ਨਿਕਲੇ ਹੀ ਨਾ, ਫਿਰ ਵੀ ਉਹ ਕਿਸ ਕੰਮ ਹੈ। ਕਈ ਅੰਮ੍ਰਿਤ ਛਕਦੇ ਨੇ ਜੋ ਕੁਰਬਾਨ ਪਾਉਂਦੇ ਨੇ, ਜੇ ਕਿਤੇ ਭੋਗ ਲਾਉਣ ਲਈ ਵੀ ਕੱਢਣੀ ਪਵੇ ਨਾ ਕੜਾਹ ਪ੍ਰਸ਼ਾਦ ਨੂੰ, ਤੇ ਤਾਂ ਵੀ ਨਹੀਂ ਨਿਕਲਦੀ। ਜਿਹੜੀ ਕੜਾਹ ਨਹੀਂ ਖਾ ਸਕਦੀ ਉਹਦੇ ਹੋਰ ਕੰਮ ਕੀ ਕਰਨਾ। ਇਸ ਵਾਸਤੇ ਜਿਹੜੇ ਸੂਝਵਾਨ ਸਿੱਖ ਨੇ ਉਹ ਕੁਰਬਾਨ ਕੱਢ ਕੇ ਮਾਂਝ ਧੋ ਕੇ ਸੁਕਾ ਕੇ ਉਹਨੂੰ ਧੂਪ ਦੇ ਕੇ ਤੇਲ ਲਾ ਕੇ ਰੱਖਦੇ ਨੇ ਵੀ ਜੰਗਾਲ ਨਾ ਪਵੇ। ਸਤਿਗੁਰੂ ਜੀ ਦੀ ਉਹਨਾਂ ਲੋਕਾਂ ਤੇ ਖੁਸ਼ੀ ਹੁੰਦੀ ਹੈ ਜਿਹੜੇ ਆਪਣੇ ਘਰਾਂ ਵਿੱਚ ਸ਼ਸਤਰਾਂ ਦੀ ਪੂਜਾ ਤੇ ਬਾਣੀ ਦੀ ਪੂਜਾ ਕਰਦੇ ਨੇ। ਕਈਆਂ ਘਰਾਂ ਵਿੱਚ ਵੇਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਬੜੇ ਸਨਮਾਨ ਨਾਲ ਬੜੇ ਸਤਿਕਾਰ ਨਾਲ ਇੱਕ ਪਲੰਘ ਦੇ ਉੱਤੇ ਬਿਰਾਜਮਾਨ ਕੀਤਾ ਜਾਂਦਾ। ਇਸੇ ਤਰ੍ਹਾਂ ਜਿਹੜੇ ਨਿਹੰਗ ਸਿੰਘ ਨੇ ਉਹ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ, ਸਾਹਮਣੇ ਸ੍ਰੀ ਸਾਹਿਬਾਂ ਰੱਖਦੇ, ਉਹਨਾਂ ਦੀ ਵੀ ਪੂਜਾ ਟਹਿਲ ਕਰਦੇ ਨੇ। ਭਾਵ ਜਿੱਥੇ ਅਸੀਂ ਆਪਣੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਰੱਖਦੇ ਹਾਂ, ਉਸ ਕਮਰੇ ਵਿੱਚ ਵੱਖਰੀ ਜਗ੍ਹਾ, ਉੱਥੇ ਗੁਟਕੇ ਰੱਖਣ ਲਈ, ਕਿਰਪਾਨਾਂ ਰੱਖਣ ਲਈ, ਚੱਕਰ ਰੱਖਣ ਲਈ, ਕੰਘੇ